ਦੀਪਕ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ।
ਸਤਿ ਸ਼੍ਰੀ ਅਕਾਲ ਜੀ ਜਸਪ੍ਰੀਤ ਸਿੱਧੂ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਚੀਮਾ ਤੇ ਵੜਿੰਗ ਦਰਮਿਆਨ ਡੋਪ ਟੈਸਟ ਨੂੰ ਲੈ ਕੇ ਜੰਗ ਛਿੜਕੀ ਹੈ ਜੀ।
ਬਿਲਕੁਲ ਜੀ, ਅਸਲ ਦੇ ਵਿੱਚ ਕੀ ਹੈ ਕਿ ਸਮੇਂ ਚੋਣਾਂ ਨੇ ਤੇ ਇੱਕ ਦੂਜੇ ਦੇ ਬਿਆਨ ਨੂੰ ਕਾਟ ਕਰਨ ਦੀ ਸਭ ਨੂੰ ਖਾਹ ਪੈਂਦੀ ਹੈ। ਜਿਸ ਤਰ੍ਹਾਂ ਲੁਧਿਆਣਾ ਦੀ ਜਿਮਨੀ ਚੋਣ ਦਾ ਅਖਾੜਾ ਭਖਿਆ ਹੋਇਆ, ਉਸ ਹਵਾਲੇ ਨਾਲ ਵੀ ਮੈਂ ਇਸ ਗੱਲ ਨੂੰ ਦੇਖਦਾ ਕਿ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਨੇ, ਹਰਪਾਲ ਚੀਮਾ ਦੂਸਰੇ ਨੰਬਰ ਤੇ ਸਰਕਾਰ 'ਚ ਨੁਮਾਇੰਦੇ ਨੇ। ਅਸਲ 'ਚ ਪੰਜਾਬ ਦੇ ਵਿੱਚ ਲਗਾਤਾਰ ਇੱਕ ਗੱਲ ਚੱਲ ਰਹੀ ਹੈ ਨਸ਼ਿਆਂ ਨੂੰ ਲੈ ਕੇ, ਕਿ ਖਾਸ ਕਰ ਚਿੱਟਾ ਸਿੰਥੈਟਿਕ ਡਰੱਗ ਹੈ, ਗੋਲੀਆਂ, ਕੈਪਸੂਲ, ਟੀਕੇ, ਕਿ ਇਹਨਾਂ ਤੋਂ ਨਿਜਾਤ ਦਿਵਾਉਣ ਦੇ ਲਈ ਸਾਨੂੰ ਕੁਦਰਤੀ ਨਸ਼ਿਆਂ ਵੱਲ ਵੀ ਜਾਣਾ ਚਾਹੀਦਾ ਜੀ। ਐਂ ਮੁੜ ਕੇ ਫੀਮ ਵੱਲ, ਭੁੱਕੀ ਵੱਲ, ਹੈ ਨਾ, ਇਹਨਾਂ ਚੀਜ਼ਾਂ ਵੱਲ, ਫੀਮ ਦੀ ਖੇਤੀ ਦੀ ਗੱਲ ਲਗਾਤਾਰ ਤੁਰਦੀ ਹੈ। ਉਹਦੇ ਵਿੱਚ ਖਾਸ ਕਰਕੇ ਧਰਮਵੀਰ ਗਾਂਧੀ ਹੋਰੀ ਵੀ ਲਗਾਤਾਰ ਇਹਨੂੰ ਮੁੱਦਾ ਚੁੱਕਦੇ ਰਹੇ ਨੇ, ਕੁਝ ਹੋਰ ਸੰਸਥਾਵਾਂ ਲੀਡਰ ਵੀ ਇਸ ਦੇ ਉੱਤੇ ਚਾਰਜ ਵੀ ਕਰਦੇ। ਅਤੇ ਹੁਣ ਕਾਂਗਰਸ ਦੇ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇੱਕ ਵਾਰ ਫਿਰ ਇਸ ਗੱਲ ਨੂੰ ਛੋਹਿਆ ਕਿ ਪੰਜਾਬ ਦੀ ਜਵਾਨੀ ਨੂੰ ਆ ਸਿੰਥੈਟਿਕ ਨਸ਼ਿਆਂ 'ਚੋਂ, ਡਰੱਗ ਹੈਰਮ 'ਚੋਂ ਕੱਢਣ ਦੇ ਲਈ ਸਾਨੂੰ ਜੀ ਫੀਮ ਦੀ ਖੇਤੀ ਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ। ਅਤੇ ਇਸ ਦੇ ਉੱਤੇ ਹਰਪਾਲ ਚੀਮਾ ਹੋਰਾਂ ਨੇ ਉਹਨਾਂ ਨੂੰ ਮੋੜਵਾਂ ਸਵਾਲ ਕੀਤਾ ਕਿ ਵੀ ਤੁਸੀਂ ਪੰਜਾਬ 'ਚ ਨਵੇਂ ਤਰ੍ਹਾਂ ਦਾ ਨਸ਼ਾ ਐਂਟਰ ਕਰਨਾ ਚਾਹੁੰਦੇ ਹੋ, ਤੁਸੀਂ ਇਹ ਕਿਹੜੀਆਂ ਗੱਲਾਂ ਕਰਦੇ ਹੋ, ਪੰਜਾਬ ਨੂੰ ਜਵਾਨੀ ਨੂੰ ਫਿਰ ਹੋਰ ਨਸ਼ਿਆਂ 'ਚ ਧੱਕਣਾ ਚਾਹੁੰਦੇ ਹੋ, ਇਹ ਨਹੀਂ ਹੋ ਸਕਦਾ। ਸੋ ਇਸ ਨੂੰ ਲੈ ਕੇ ਤਕਰਾਰ ਹੋਈ ਅਤੇ ਇੱਥੋਂ ਤੱਕ ਕਹਿਤਾ ਹਰਪਾਲ ਚੀਮਾ ਨੇ ਕਿ ਰਾਜਾ ਵੜਿੰਗ ਦਾ ਡੋਪ ਟੈਸਟ ਕਰਾਉਣਾ ਚਾਹੀਦਾ, ਕਿਤੇ ਉਹ ਆਪ ਆਦੀ ਤਾਂ ਨਹੀਂ ਹਜੇ ਨਸ਼ਾ, ਸੋ ਤਾਂ ਚਾਹੁੰਦਾ। ਸੋ ਇਸ ਦੇ ਉੱਤੇ ਫਿਰ ਰਾਜਾ ਵੜਿੰਗ ਦਾ ਬਿਆਨ ਆ ਗਿਆ, ਉਹਨੇ ਮੋੜ ਮੈਂ ਕਿਹਾ ਕਿ ਤੁਸੀਂ ਆਪਣਾ ਕਰਾ ਲਓ, ਹੈ ਨਾ, ਸ਼ਰਾਬੀਆਂ ਦਾ ਵੀ ਕਰਾ ਲਓ, ਮਤਲਬ ਸਾਰਿਆਂ ਨੂੰ ਸਮਝ ਆ ਰਹੀ ਸੀ ਉਹ ਕਿਹਦੇ 'ਤੇ ਨਿਸ਼ਾਨਾ ਬਿੰਨ ਰਹੇ ਸੀ। ਸੋ ਗੱਲ ਇੱਥੇ ਤੱਕ ਆ ਗਈ, ਮਤਲਬ ਚਲੋ ਜਦੋਂ ਇਸ ਗੱਲ 'ਤੇ ਆ ਹੀ ਗਏ ਹਰਪ੍ਰੀਤ ਜਸਪ੍ਰੀਤ ਸਿੱਧੂ ਜੀ ਇਹ ਕਿ ਆਪਾਂ ਇੱਕ ਦੂਜੇ ਦਾ ਡੋਪ ਟੈਸਟ ਕਰਾ ਲਓ, ਮੈਂ ਕਹਿੰਦਾ ਇੱਕ ਦੂਜੇ ਦੀ ਬਜਾਏ ਇਸ ਗੱਲ 'ਤੇ ਕਿਉਂ ਨਹੀਂ ਆਉਂਦੇ ਕਿ ਪੰਜਾਬ ਦੇ 117 MLA ਨੇ, ਆਪਾਂ 117 ਦੇ 117 MLA ਦਾ ਡੋਪ ਟੈਸਟ ਕਰਾ ਲੈਂਦੇ। ਕੋਈ ਸੱਤਾ 'ਚ ਹੈ, ਕੋਈ ਸਪੀਕਰ ਹੈ, ਕੋਈ ਮੁੱਖ ਮੰਤਰੀ ਹੈ, ਕੋਈ ਮੰਤਰੀ ਹੈ, ਕੋਈ ਵਿਰੋਧੀ ਧਿਰ ਦਾ ਲੀਡਰ ਹੈ, ਕੋਈ MLA, ਕੋਈ ਚੇਅਰਮੈਨ ਹੈ, ਕਰਾ ਲਓ ਸਾਰਿਆਂ ਦੇ। ਫਿਰ ਨਾਲ ਲੱਗਦੇ 13 ਮੈਂਬਰ ਪਾਰਲੀਮੈਂਟ ਨੇ, 7 ਰਾਜ ਸਭਾ ਮੈਂਬਰ ਨੇ, ਕਰਾ ਲਓ ਉਹਨਾਂ ਦੇ। ਅਤੇ ਜਿਹੜੇ ਦਿੱਲੀ ਵਾਲੇ ਇੱਥੇ ਝੂਟੇ ਲੈਂਦੇ ਫਿਰਦੇ, ਮੈਂ ਤਾਂ ਕਹਿੰਦਾ ਨਾਲ ਉਹਨਾਂ ਦਾ ਵੀ ਕਰਾ ਲਓ। ਅਤੇ ਇਸੇ ਤਰ੍ਹਾਂ ਫਿਰ ਸਾਡੇ ਕੋਲ ਨਗਰ ਨਿਗਮਾਂ 'ਚ ਮੇਅਰ ਨੇ, MC ਨੇ, ਸਰਪੰਚ ਨੇ, ਪੰਚ ਨੇ, ਲੋਕ ਨੁਮਾਇੰਦੇ ਜਿੰਨੇ ਵੀ ਹੈਗੇ ਨੇ, ਪਹਿਲਾਂ ਤਾਂ ਉਹਨਾਂ ਦਾ ਡੋਪ ਟੈਸਟ ਕਰਾਓ, ਬਾਕੀ ਗੱਲ ਫੇਰ। ਫਿਰ ਉਸ ਤੋਂ ਬਾਅਦ ਜਿਹਦੇ ਪਰ ਜ਼ਿੰਮੇਵਾਰੀ ਆ ਕਿ ਜੇ ਆ ਪੰਜਾਬ ਪੁਲਿਸ ਨੇ ਇਹਨਾਂ ਦੇ ਉੱਤੇ ਰੋਕਥਾਮ ਲਾਉਣੀ ਆ, ਜੇ ਆ ਸਿਵਲ ਪ੍ਰਸ਼ਾਸਨ ਨੇ ਡਿਊਟੀ ਨਿਭਾਉਣੀ ਆ। ਸੋ ਜਿੰਨੇ ਸਾਡੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਨੁਮਾਇੰਦੇ ਨੇ, ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ਉਹਨਾਂ ਦੇ ਡੋਪ ਟੈਸਟ ਹੋ ਜਾਣੇ ਚਾਹੀਦੇ ਆ। ਆ ਪੰਚਕੂਲਾ ਅਤੇ ਜੀਰਕਪੁਰ ਅਤੇ ਚੰਡੀਗੜ੍ਹ ਦੀ ਹੱਦ ਦੇ ਉੱਤੇ ਪੰਜਾਬ ਦੀ ਇੱਕ ਮਹਿਲਾ ਪੁਲਿਸ ਥਾਣਾ ਮੁਖੀ ਸੀਗੀ, ਉਹ ਬੀਬੀ ਨਾਕਾ ਲਾ ਕੇ ਖੜੀ ਸੀ ਇੱਕ ਦਿਨ, ਜਿਹੜਾ ਪਾਈਪ ਜੀ ਨਾਲ ਸੰਘਾਉਂਦੇ ਆ ਕਿ ਲਿਆ ਵੀ ਤੂੰ ਸ਼ਰਾਬ ਤਾਂ ਨਹੀਂ ਪੀਤੀ। ਅਤੇ ਜੀ ਉਹ ਬੰਦੇ ਜਿਹਨਾਂ ਡਿਊਟੀ ਲਾਈ ਹੁੰਦੀ ਆ, ਉਹਨਾਂ ਨੇ ਲਿਆਉਣਾ ਹੁੰਦਾ ਬੰਦੇ ਨੂੰ ਕੌਲ ਕੇ, ਲਓ ਜੀ ਮੈਡਮ ਚੈੱਕ ਕਰ ਲਓ ਜੀ, ਇਹਨਾਂ ਲਾ ਕੇ ਦੇਖੋ ਜੀ, ਕਰਾ ਕੇ ਦੇਖੋ। ਅਤੇ ਉਹ ਜਿਹੜਾ ਵੀ ਕਾਰਪੂਰ ਵਾਲਾ ਤਾਂ ਉੱਥੇ ਲਾ ਕੇ ਦੇਖ ਲੈਂਦੇ, ਮੋਟਰਸਾਈਕਲ ਵਾਲਿਆਂ ਨੂੰ ਸਾਈਡ 'ਤੇ ਬੁਲਾ ਲੈਂਦੇ ਨੇ। ਉਹ ਇੱਕ ਪੁਲਿਸ ਵਾਲਾ ਜਦੋਂ ਵੀ ਬੁਲਾ ਕੇ ਲਿਆਇਆ ਕਰੇ ਅਤੇ ਬੀਬੀ ਲਾ ਕੇ ਦੇਖਿਆ ਕਰੇ, ਮਸ਼ੀਨ 'ਚ ਬੰਦੇ ਦੇ ਕੁਛ ਨਾ ਆਇਆ ਕਰੇ, ਬੀਬੀ ਨੂੰ ਮੁਸਕਾਈ ਜਾ ਕਰੇ SHO ਥਾਣੇਦਾਰ ਨੂੰ।
ਅੱਛਾ।
ਅਤੇ ਉਹ 3-4 ਵਾਰ ਜਦੋਂ ਐਂ ਲੱਗਿਆ, ਉਹ ਜਿਹੜਾ ਪੁਲਿਸ ਵਾਲਾ ਲੈ ਕੇ ਆਉਂਦੀ ਸੀ ਉਹਨੂੰ ਕਹਿੰਦੀ ਤੂੰ ਆਓ, ਜਦ ਉਹਦੇ ਉਹ ਤਾਂ ਫੂਕ ਮਰਾਈ ਸੀ ਉਹਦੇ ਵਿੱਚ। ਸੋ ਇਸ ਲਈ ਫੂਕਾਂ ਪੰਜਾਬ ਪੁਲਿਸ ਵਾਲਿਆਂ ਤੋਂ ਮਰਾ ਕੇ ਪਹਿਲਾਂ ਦੇਖ ਲਓ ਕਿ ਭਾਈ ਇਹਨਾਂ ਦਾ ਡੋਪ ਟੈਸਟ ਵੀ ਬਹੁਤ ਜ਼ਰੂਰੀ ਹੈ ਕਿ ਇਹ ਕਿੰਨਾ ਕੁ ਦੇ ਵਿੱਚ ਲਿਪਤ ਨੇ। ਸੋ ਇਹ ਤਾਂ ਹੈ, ਜੇ ਤੁਸੀਂ ਸੱਚਮੁੱਚ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਹੋ, ਫਿਰ ਤੁਹਾਡੇ ਕੋਲ ਇਸ ਯੋਜਨਾ 'ਤੇ ਕੰਮ ਕਰਨਾ ਪਊਗਾ ਕਿ ਸਾਡੇ ਜਿਹੜੇ ਨਸ਼ਾ ਛੁਡਾਊ ਕੇਂਦਰ ਨੇ ਉਹ ਕਿਵੇਂ ਨਸ਼ੇ ਦੇ ਵਿੱਚ ਸ਼ਾਮਿਲ ਹੁੰਦੇ ਜਾ ਰਹੇ ਨੇ, ਕਿਵੇਂ ਇਹਦਾ ਰੋਲ ਨਿਭਾਉਂਦੇ ਜਾ ਰਹੇ ਨੇ, ਉਹਨੂੰ ਕਿਵੇਂ ਇਹਦੇ ਵਿੱਚੋਂ ਕੱਢਣਾ। ਸੋ ਇਹ ਸਭ ਦੀ ਬਜਾਏ ਤੁਸੀਂ ਇੱਕ ਦੂਸਰੇ ਤੋਹਮਤਬਾਜ਼ੀ 'ਚ ਹੋ। ਜੇ ਪੰਜਾਬ ਦੇ ਵਿੱਚ ਸਰਕਾਰ ਸ਼ਰਾਬ ਤੋਂ ਪੈਸਾ ਕਮਾਉਂਦੀ ਆ, ਫਿਰ ਸ਼ਰਾਬ ਨਸ਼ਾ ਨਹੀਂ, ਬਾਕੀ ਸਾਰੀਆਂ ਚੀਜ਼ਾਂ ਨਸ਼ਾ ਨੇ। ਉਹਨਾਂ ਦੇ ਲਈ ਫੀਮ, ਭੁੱਕੀ, ਹੈ ਨਾ, ਇਹ ਸਾਰਾ ਕੁਛ, ਮਤਲਬ ਕਿ ਇਸੇ ਤਰ੍ਹਾਂ ਫਿਰ ਸਿੰਥੈਟਿਕ ਨਸ਼ੇ ਵਗੈਰਾ, ਇਹ ਸਭ ਨਸ਼ੇ ਦੀ ਕੈਟਾਗਰੀ 'ਚ ਨੇ। ਪਰ ਜੇ ਪੰਜਾਬ ਦੇ ਨਾਲ ਲੱਗਦੇ ਸੂਬੇ ਰਾਜਸਥਾਨ ਚਲੇ ਜਾਓ, ਉੱਥੇ ਫੀਮ ਭੁੱਕੀ ਦੇ ਤਾਂ ਠੇਕੇ ਖੁੱਲ੍ਹੇ ਹੋਏ ਨੇ, ਫਿਰ ਉੱਥੇ ਉਹ ਲੀਗਲ ਹੈ। ਮਤਲਬ ਇਹਦਾ ਮਤਲਬ ਇਹ ਚੀਜ਼ਾਂ ਨੂੰ ਵੀ ਤੁਸੀਂ ਆਪਣੀ ਸਹੂਲਤ ਦੇ ਹਿਸਾਬ ਨਾਲ ਦੇਖਦੇ ਹੋ। ਜੇ ਉਹ ਦਵਾਈ 'ਚ ਪੈ ਕੇ ਆ ਰਹੀ ਹੈ ਫਿਰ ਉਹ ਦਵਾਈ ਹੈ, ਅਤੇ ਜੇ ਉਹ ਸ਼ਰੇਆਮ ਵਿਖ ਰਹੀ ਹੈ ਫਿਰ ਉਹ ਨਸ਼ਾ। ਸੋ ਇਹ ਇੱਕ ਤਰੀਕਾਕਾਰ ਵੀ ਹੈ ਕਿ ਅਸੀਂ ਕਿਹਨੂੰ ਫਾਇਦਾ ਪਹੁੰਚਾਉਣਾ ਅਤੇ ਕਿਹਦਾ ਨੁਕਸਾਨ ਕਰਨਾ ਹੈ, ਆਮ ਲੋਕਾਂ ਦੇ ਵਿੱਚੋਂ ਇਹ ਚੀਜ਼ਾਂ ਖੋਹ ਕੇ ਕਿਵੇਂ ਕਰਪਟ ਘਰਾਣਿਆਂ ਤੱਕ ਵੀ ਦੇਣੀ, ਇਹ ਵੀ ਇੱਕ ਇਹਦੇ ਵਿੱਚ ਇੱਕ ਸਟ੍ਰੈਟਜੀ ਕੰਮ ਕਰਦੀ ਹੈ। ਮੈਨੂੰ ਲੱਗਦਾ ਜੇ ਸਿਰਦ ਨੁਮਾਇੰਦੇ ਰਾਜਨੀਤਿਕ, ਪੰਜਾਬ ਦੀ ਰਾਜਨੀਤਿਕ ਧਿਰਾਂ ਨਸ਼ੇ ਦੀ ਜੜ੍ਹ ਪੰਜਾਬ 'ਚੋਂ ਪੁੱਟਣਾ ਚਾਹੁੰਦੀਆਂ ਨੇ, ਤਾਂ ਇੱਕ ਦੂਜੇ ਦੀ ਤੋਹਮਤਬਾਜ਼ੀ ਨਹੀਂ, ਇਕੱਠਿਆਂ ਬੈਠ ਕੇ ਇਹਦੇ 'ਤੇ ਮੰਥਨ ਕਰਕੇ ਕੋਈ ਪ੍ਰੋਗਰਾਮ ਦੇਖਣ ਤਾਂ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ, ਐਂ ਬੈਨਰ ਪੋਸਟਰਾਂ ਨਾਲ ਨਹੀਂ।
ਦੀਪਕ ਜੀ, 1 ਮਹੀਨੇ 'ਚ 1 ਕਰੋੜ ਗੋਲੀ ਨਸ਼ਾ ਛੱਡਣ ਦੇ ਨਾਂ 'ਤੇ ਖਾ ਰਹੇ ਆ ਪੰਜਾਬੀ।
ਇਹ ਬੜੀ ਪੀੜ ਦਾ ਇੱਕ ਗੱਲ ਹੈ ਕਿ ਜਿਵੇਂ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਨਸ਼ਾ ਛੁਡਾਓ ਕੇਂਦਰ, ਪੰਜਾਬ ਦੇ ਵਿੱਚ ਇਸ ਮੌਕੇ ਕਰੀਬ 100-150 ਨਸ਼ਾ ਛੁਡਾਓ ਕੇਂਦਰ ਪ੍ਰਾਈਵੇਟ ਅਦਾਰਿਆਂ ਨਾਲ ਚੱਲਦਾ, ਜਿਹੜਾ ਰਿਕਾਰਡ 'ਚ ਹੈ।
ਅੱਛਾ,
ਜਿਹੜਾ ਲੀਗਲ ਇਲੀਗਲ ਚੱਲੀ ਜਾਂਦੇ ਨੇ ਵੱਖਰੀ ਗੱਲ ਹੈ। 170-170 ਦੇ ਕਰੀਬ ਪ੍ਰਾਈਵੇਟ ਨਸ਼ਾ ਛੁਡਾਓ ਕੇਂਦਰ ਉਹ ਨੇ ਜਿਹੜੇ ਸਰਕਾਰੀ ਰਿਕਾਰਡ 'ਚ ਵੈਲਿਡ ਕੰਮ ਕਰਦੇ, ਪਰ ਹਾਲਤ ਉਹਨਾਂ ਦੀ ਵੀ ਕਹੀ ਜੇ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਉੱਥੋਂ ਲੋਕ ਜਿਹੜੇ ਦਾਖਲ ਹੁੰਦੇ ਆ ਉਹ ਚੀਕਾਂ ਮਾਰ ਕੇ ਆਉਂਦੇ ਆ ਬਾਹਰ, ਕੁੱਟਮਾਰ ਹੁੰਦੀ ਆ, ਉਹਨਾਂ ਨੂੰ ਬੰਨ ਲਿਆ ਰੂਲ ਲਿਆ। ਮੈਂ ਕਹਿੰਦਾ ਇੱਕਾ ਦੁੱਕਾ ਠੀਕ ਵੀ ਨੇ, ਇਹ ਨਹੀਂ ਕਿਹਾ ਕਿ ਸਾਰੇ ਇਹੋ ਜਿਹੇ ਨੇ, ਪਰ ਬਹੁ ਗਿਣਤੀ ਇਹੋ ਜਿਹੇ ਨੇ। ਫਿਰ ਉੱਥੇ ਉਲਟਾ ਉਹਨਾਂ ਨੂੰ ਉਸ ਨਸ਼ੇ ਤੋਂ ਦੂਸਰੇ ਨਸ਼ੇ 'ਤੇ ਲਾਇਆ ਜਾਂਦਾ ਕਿ ਸਾਡੇ ਵਾਲਾ ਖਰੀਦ ਹੋਣ, ਹੈ ਨਾ, ਆਹ ਮਾਲ ਵਿਕ। ਇਹ ਇੱਕ ਵੱਖਰਾ ਪਹਿਲੂ, ਪਰ ਇੱਕ ਗੋਲੀ ਹੈ ਜਿਹੜੀ ਸਰਕਾਰ ਉਪਲਬਧ ਕਰਾਉਂਦੀ ਹੈ, ਉਹਦਾ ਤਰੀਕਾ ਹੁੰਦਾ ਕਿ ਜਿਹੜਾ ਬੰਦਾ ਕੋਈ ਨਸ਼ੇ ਕਰਦਾ ਉਸ ਨੂੰ ਉਸ ਮੈਡੀਕਲ ਨਸ਼ੇ 'ਤੇ ਲੈ ਜਾਓ, ਫਿਰ ਉਹਦੀ ਹੌਲੀ ਹੌਲੀ ਡੋਜ ਘਟਾਈ ਜਾਓ ਤਾਂ ਕਿ ਉਹ ਉਹਦੇ ਵਿੱਚੋਂ ਬਾਹਰ ਆ ਜਾਵੇ। ਸੋ ਪੰਜਾਬ 'ਚ ਇਹ ਗੋਲੀ ਮੁਫ਼ਤ ਗੋਲੀ ਦੇ ਨਾਂ ਨਾਲ ਮਸ਼ਹੂਰ ਹੈ, ਅਤੇ ਇਹ ਬਕਾਇਦਾ ਤੌਰ 'ਤੇ ਆਊਟ ਕਲੀਨਿਕ ਜਿਹੜੇ ਖੁੱਲ੍ਹੇ ਨੇ ਸਰਕਾਰੀ ਹਸਪਤਾਲਾਂ ਦੇ ਅੰਦਰ, ਇੱਕ ਬਕਾਇਦਾ ਵਿੰਡੋ ਬਣੀ ਹੈ, ਉੱਥੇ ਰਿਕਾਰਡ ਹੁੰਦਾ ਬੰਦਿਆਂ ਦਾ ਕਿ ਇਹਨਾਂ ਇਹਨਾਂ ਬੰਦਿਆਂ ਨੂੰ ਬਈ ਸਰਕਾਰ ਵੱਲੋਂ ਜਾਂ ਮਤਲਬ ਕਿ ਸਿਹਤ ਮਹਿਕਮੇ ਵੱਲੋਂ ਮਨਜ਼ੂਰੀ ਹੋ ਜਾਂਦੀ ਕਿ ਇਹਨਾਂ ਨੂੰ ਗੋਲੀ ਦੀ ਲੋੜ ਹੈ, ਇਹ ਦੂਸਰਾ ਨਸ਼ਾ ਛੱਡ ਰਹੇ ਨੇ। ਉਹ ਗੋਲੀ ਉੱਥੋਂ ਮੁਫ਼ਤ ਮਿਲਦੀ ਹੈ, ਬਾਹਰ ਆ ਕੇ 50 ਰੁਪਏ ਤੋਂ 500 ਰੁਪਏ ਤੱਕ ਦੀ ਹੋ ਜਾਂਦੀ ਹੈ ਹਸਪਤਾਲ ਦੀ ਗੇਟ ਤੋਂ ਬਾਹਰ ਆ ਕੇ। ਹੋਰ ਛੱਡੋ, ਜਿਹਨੇ ਖਿੜਕੀ 'ਚੋਂ ਗੋਲੀ ਬੰਦੇ ਦਾ ਰਿਕਾਰਡ ਦੇਖ ਕੇ ਦੇਣੀ ਹੈ, ਜਿਹੜੇ ਬੰਦੇ ਸਰਕਾਰੀ ਮੁਲਾਜ਼ਮ ਉੱਥੇ ਡਿਊਟੀ 'ਤੇ ਨੇ, ਕੱਚੇ ਨੇ ਪੱਕੇ ਨੇ ਵੱਖਰਾ ਸਵਾਲ ਹੈ, ਜਿਹਦੀ ਜ਼ਿੰਮੇਵਾਰੀ ਹੈ ਕਿ ਬੰਦਾ ਪਛਾਣ ਕੇ ਉਹਦਾ ਕਾਰਡ ਬਣਿਆ, ਉਹਦਾ ਸਾਰਾ ਕੁਛ ਬਣਿਆ ਕਿ ਉਹਨੂੰ ਇੰਨੀ ਗੋਲੀ ਮਹੀਨੇ ਦੀ ਮਿਲਣੀ ਹੈ, 3 ਮਹੀਨੇ ਦੀਆਂ ਇਕੱਠੀਆਂ ਦੇਣੀਆਂ, 6 ਮਹੀਨੇ ਦੇਣੀਆਂ, ਇਹ ਹਿਸਾਬ ਕਿਤਾਬ ਦੇਖ ਕੇ ਉਹ ਦੇਣੀ ਹੈ। ਉਹ ਬੰਦੇ ਜਿਹੜੇ ਬੰਦੇ ਗੱਡੀ ਚੜ੍ਹ ਜਾਂਦੇ ਨੇ, ਰਾਮ ਨਾਮ ਸੱਤ ਹੋ ਜਾਂਦੇ ਨੇ, ਉਹਨਾਂ ਦੇ ਨਾਂ 'ਤੇ ਆਪ ਹੀ ਗੋਲੀਆਂ ਰਿਕਾਰਡ 'ਚ ਚੜ੍ਹਾ ਕੇ ਆਪ ਵੇਚ ਜਾਂਦੇ, ਬੰਦਾ ਲੈਣੇ ਨਹੀਂ ਆਇਆ, ਕਾਪੀ 'ਚ ਚੜ੍ਹ ਗਿਆ ਕਿ ਬੰਦਾ ਆ ਕੇ ਲੈ ਗਿਆ, ਆਹ ਵੀ ਇੱਕ ਧੰਦਾ। ਫਿਰ ਮੈਂ ਇਹਦੇ ਉੱਤੇ ਰਿਪੋਰਟ ਦੇਖ ਰਿਹਾ ਸੀਗਾ, ਰਿਪੋਰਟ ਤੁਸੀਂ ਹੈਰਾਨ ਹੋਵੋਗੇ ਜਸਪ੍ਰੀਤ ਜੀ, ਕਿ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੰਨ 2022 ਦੇ ਵਿੱਚ 1,05,000 ਮਰੀਜ਼, ਇਸ ਗੱਲ ਦੀ ਰਿਕਾਰਡ ਸੀ, ਜਿਹੜਾ ਰੋਜ਼ ਦੀ ਇੱਕ ਗੋਲੀ ਇਹ ਮਤਲਬ ਕਿ ਗੋਲੀ ਲੈਂਦਾ ਸੀ ਇਹ ਮੁਫ਼ਤ ਵਾਲੇ। ਅੱਜ ਦੀ ਤਰੀਕ 'ਚ 2025 'ਚ 3 ਲੱਖ ਬੰਦੇ ਇਸ ਗੋਲੀ 'ਤੇ ਨੇ। ਹੁਣ ਜੇ ਸਰਕਾਰ ਇਹਨੂੰ ਆਪਣੇ ਰਿਕਾਰਡ ਦੇ ਹਿਸਾਬ ਨਾਲ ਵਰਤਣਾ ਹੋਵੇ ਤਾਂ ਕਹੋ ਦੇਖੋ ਜੀ ਅਸੀਂ ਦੂਏ ਨਸ਼ੇ ਤੋਂ ਛੁਡਾ ਕੇ ਇਹਦੇ
ਪਰ ਲਿਆਂਦੇ, ਹਾਂ,
ਹੈ ਨਾ। ਪਰ ਸੱਚਾਈ ਇਹ ਹੈ ਕਿ ਇਹਦੇ ਪਰ ਜ਼ਿਆਦਾਤਰ ਉਹ ਲੋਕ ਆਉਂਦੇ ਨੇ ਜਿਹੜੇ ਫਿਰ ਉਹ ਨਸ਼ਾ ਖਰੀਦਣ ਦੇ ਸਮਰੱਥ ਨਹੀਂ ਰਹਿੰਦੇ। ਛੱਡਣ ਦਾ ਤਾਂ ਕੋਈ ਫਾਰਮੂਲਾ ਹੀ ਨਹੀਂ, ਕਿਉਂਕਿ ਛੱਡਣ ਵਾਲਾ ਜੇ ਫਾਰਮੂਲਾ ਹੋਵੇ ਫਿਰ ਤੁਸੀਂ ਇਹ ਗੋਲੀਆਂ ਦੇ ਕੇ ਨਾ ਛੱਡੋ, ਉਹਨੂੰ ਮੈਡੀਕਲੀ ਵੀ, ਉਹਨੂੰ ਮਾਨਸਿਕ ਤੌਰ 'ਤੇ ਵੀ, ਉਹਦੀ ਸਕੂਲਿੰਗ ਵੀ, ਉਹਦੀ, ਹੈ ਨਾ, ਉਹਦੀ ਬਕਾਇਦਾ ਤੌਰ 'ਤੇ ਤੁਸੀਂ ਉਹਨੂੰ ਪ੍ਰੇਰਿਤ ਕਰੋ, ਉਹਨੂੰ ਸਮਝਾਓ ਬੁਝਾਓ, ਉਹਨੂੰ ਕਿਸੇ ਖੇਡ ਨਾਲ, ਕਿਸੇ ਕਿਰਤ ਨਾਲ, ਕਿਸੇ ਸਾਹਿਤ ਨਾਲ, ਕਿਸੇ ਸ਼ਬਦ ਨਾਲ, ਹੈ ਨਾ, ਕਿਸੇ ਕਾਜ ਨਾਲ ਤਾਂ ਜੋੜੋ ਨਾ, ਤਾਂ ਕਿ ਉਹਦਾ ਦਿਮਾਗ ਤਾਂ ਹੋਵੇ। ਜੇ ਉਹਦਾ ਦਿਮਾਗ ਇਸੇ ਗੱਲ 'ਤੇ ਆ ਕਿ ਅੱਜ ਦੀ ਖਾਲੀ ਸਵੇਰ ਨੂੰ ਫਿਰ ਇਹੀ ਗੋਲੀ ਖਾਣੀ ਆ, ਫਿਰ ਤਾਂ ਉਸੇ ਜਾਲ 'ਚ ਫਸਿਆ। ਹੁਣ ਅੱਜ ਦੀ ਤਰੀਕ ਦੇ ਵਿੱਚ ਲਗਭਗ ਹਰ ਮਹੀਨੇ 1 ਮਹੀਨੇ 'ਚ 91 ਲੱਖ ਗੋਲੀ ਲੱਗ ਰਹੀ ਹੈ।
ਅੱਛਾ,
ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ 91 ਲੱਖ ਗੋਲੀ, ਜਨਵਰੀ ਦੇ ਵਿੱਚ 88 ਲੱਖ ਸੀ, ਜਨਵਰੀ ਮਹੀਨੇ 'ਚ 88 ਲੱਖ ਸੀ, ਔਰ ਮਈ 'ਚ ਗੋਲੀ 91 ਲੱਖ 'ਤੇ ਪਹੁੰਚ ਗਈ, 1 ਕਰੋੜ 'ਤੇ ਜਾ ਖੜੀ ਹੈ ਗੋਲੀ। ਅਤੇ ਦੂਸਰੇ ਪਾਸੇ ਪੰਜਾਬ ਸਰਕਾਰ ਕਹਿੰਦੀ ਹੈ ਜੀ ਅਸੀਂ 3 ਮਹੀਨਿਆਂ 'ਚ, DGP ਸਾਹਿਬ ਦਾ ਤਾਜ਼ਾ ਬਿਆਨ ਹੈ, 3 ਮਹੀਨਿਆਂ 'ਚ ਅਸੀਂ 8,344 FIR ਦਰਜ ਕਰ ਲਈਆਂ ਅਤੇ 14,734 ਤਸਕਰ 3 ਮਹੀਨਿਆਂ 'ਚ ਫੜ ਲਏ। ਆਪਾਂ ਪਹਿਲਾਂ ਵੀ ਸ਼ਾਇਦ ਗੱਲ ਕਰ ਰਹੇ ਸੀ ਕਿ ਜੇ 1-1 ਮਹੀਨੇ 'ਚ ਤੁਸੀਂ 5-5, 7-7 ਹਜ਼ਾਰ ਬੰਦਾ ਫੜੇ, ਮਤਲਬ 14,734 ਦਾ ਮਤਲਬ ਲਗਭਗ 15,000, ਅਤੇ ਇਹਦਾ ਮਤਲਬ ਤੁਸੀਂ 3 ਮਹੀਨਿਆਂ 'ਚ 5,000 ਹਰ ਮਹੀਨੇ ਬੰਦਾ ਫੜ ਰਹੇ ਹੋ ਤਸਕਰ, ਅਤੇ ਜੇ 5-7, 10 ਹਜ਼ਾਰ, 14 ਹਜ਼ਾਰ ਤਸਕਰ ਤੁਸੀਂ ਫੜ ਲਿਓ, ਹੁਣ ਤੱਕ ਤਾਂ ਨਸ਼ਾ ਮੁੱਕ ਗਿਆ ਹੁੰਦਾ, ਅਤੇ ਪਰ ਇਹ 3 ਮਹੀਨਿਆਂ ਦਾ ਰਿਕਾਰਡ ਹੈ, 3 ਸਾਲਾਂ 'ਚ ਕਿੰਨੇ ਫੜ ਲਏ ਹੋਣੇ, ਉਹ 2 ਫੜਦੇ 4 ਛੱਡ ਦਿੰਦੇ, ਹਿਸਾਬ ਉੱਥੇ ਚੱਲਦਾ ਰਹਿੰਦਾ, ਅਤੇ ਤਸਕਰ ਘੱਟ ਜੀ ਆਦੀ ਵੱਧ ਹੁੰਦੇ ਆ ਅਸਲ 'ਚ, ਜਿਹਨਾਂ ਨੂੰ ਤਸਕਰ ਬਣਾ ਕੇ ਗੱਲ ਕਰਦੇ ਆ। ਪੰਜਾਬ ਸਰਕਾਰ ਦਾ ਆਪਣਾ ਰਿਕਾਰਡ ਕਹਿੰਦਾ ਕਿ ਪਿਛਲੇ 3 ਸਾਲਾਂ 'ਚ 500 ਬੰਦੇ ਡਰੱਗ ਕਰਕੇ ਉਹਨਾਂ ਦੀ ਜਾਨ ਗਈ ਹੈ।
ਅੱਛਾ,
ਇਹ ਸਰਕਾਰੀ ਰਿਕਾਰਡ ਹੈ, ਜਿਹੜਾ ਉਹਨਾਂ ਨੇ ਚੜਾਇਆ ਹੋਊਗਾ ਕਿ ਡਰੱਗ ਕਰਕੇ ਮੌਤ ਆ, ਨਹੀਂ ਤਾਂ ਇੱਥੇ ਕਿਸੇ ਦਾ ਹਾਰਟ ਅਟੈਕ ਕਰਕੇ, ਕਿਸੇ ਦਾ ਐਕਸੀਡੈਂਟ ਦਿਖਾ ਕੇ, ਕਿਸੇ ਦਾ ਕੁਛ ਦਿਖਾ ਕੇ, ਮਤਲਬ ਕਿਸਾਨ ਖੁਦਕੁਸ਼ੀ ਨੂੰ ਹੁਣ ਖੁਦਕੁਸ਼ੀ ਨਹੀਂ ਦਿਖਾਉਂਦੇ, ਜਦੋਂ ਕਿ ਪੰਜਾਬ 'ਚ ਹਰ ਇੱਕ ਦਿਨ ਛੱਡ ਕੇ, ਦੋ ਦਿਨ ਛੱਡ ਕੇ ਅਜੇ ਵੀ ਖੁਦਕੁਸ਼ੀਆਂ ਦਾ ਮਾਮਲਾ ਜਾਰੀ ਹੈ। ਉਸੇ ਤਰ੍ਹਾਂ ਨਸ਼ੇ ਕਾਰਨ, ਗੋਲੀਆਂ, ਕੈਪਸੂਲ ਟੀਕੇ, ਖਾਸ ਕਰਕੇ ਨਸ਼ੇ ਦੇ ਓਵਰਡੋਜ਼ ਕਾਰਨ ਪੰਜਾਬ 'ਚ ਐਵਰੇਜ ਹਰ ਰੋਜ਼ ਇੱਕ ਨੌਜਵਾਨ ਦੀ ਮੌਤ ਹੋ ਰਹੀ ਹੈ, ਅਤੇ ਇਹ ਜੇ 500 ਵੀ ਦਿਖਾ ਰਹੇ ਨੇ, 3 ਸਾਲਾਂ 'ਚ 500 ਵੀ ਘੱਟ ਨਹੀਂ, ਪਰ ਹਕੀਕਤ ਇਹ 'ਚੋਂ ਵੀ ਕਿਤੇ ਜ਼ਿਆਦਾ ਖਤਰਨਾਕ ਹੈ। ਸੋ ਸਰਕਾਰ ਸਿਰਫ ਅੰਕੜਿਆਂ 'ਚ ਦੱਸਣਾ ਚਾਹੁੰਦੀ ਹੈ, ਅਤੇ ਪਰ ਧਰਾਤਲ ਦੀ ਸਥਿਤੀ ਇਹ ਹੈ ਜੀ ਕਿ ਜਿਹੜੀ ਨਸ਼ਾ ਛੱਡਣ ਵਾਲੀ ਗੋਲੀ ਹੈ ਉਹ ਵੀ ਮਤਲਬ 1 ਮਹੀਨੇ 'ਚ 91 ਲੱਖ ਦੀ, 1 ਕਰੋੜ ਦੀ ਖਪਤ ਹੈ ਜੇ, ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਪੰਜਾਬ ਦਾ ਹਾਲ ਕੀ ਹੈ।
ਦੀਪਕ ਜੀ, ਸਾਡੇ ਵੀ ਨਾ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਓਪੀਓਇਡ ਕ੍ਰਾਈਸਿਸ ਇਹਨੂੰ ਕਹਿੰਦੇ ਆ ਜੀ, ਸਾਡੇ ਵੀ ਡਰੱਗਸ ਨੂੰ ਲੈ ਕੇ ਬਹੁਤ ਵੱਡੀ ਸਮੱਸਿਆ। ਇੱਥੇ ਸਾਡੀ ਸਰਕਾਰ ਜਿਹੜੀ ਤੁਸੀਂ ਗੋਲੀ ਦਾ ਜ਼ਿਕਰ ਕਰ ਰਹੇ ਹੋ ਨਾ, ਸਾਡੇ ਵੀ ਇੱਥੇ ਗੋਲੀ ਦਿੱਤੀ ਜਾਂਦੀ ਹੈ ਜੀ, ਉਹ ਜਿਹੜੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ, ਉਹਨਾਂ ਦਾ ਨਾਮ ਰੱਖਿਆ ਗਿਆ ਸੇਫਰ ਸਪਲਾਈ, ਕਿ ਸੇਫ ਨੇ ਗੋਲੀਆਂ। ਅੱਛਾ, ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਵੀ ਉਹ ਗੋਲੀ ਲੈ ਲਈ ਜਾਂਦੀਆਂ ਫਿਰ ਬਾਹਰ ਜਾ ਕੇ ਉਹਨੂੰ ਵੇਚ ਦਿੰਦੇ ਆ, ਇਹ ਸਮੱਸਿਆ ਸਾਡੇ ਵੀ ਹੈਗੀ ਹੈ ਜੀ। ਇਸ ਸਮੱਸਿਆ ਦਾ ਨਾਮ ਸਾਡੇ ਰੱਖਿਆ ਗਿਆ ਸੇਫਰ ਸਪਲਾਈ ਡਾਈਵਰਜ਼ਨ। ਉਹਦਾ ਮਤਲਬ ਇਹ ਹੈ ਕਿ ਜਿਹੜੇ ਲੋਕ ਨਸ਼ੇ ਦੇ ਆਦੀ ਨੇ ਉਹ ਸਰਕਾਰ ਕੰਨੀ ਉਹ ਜਿਹੜੀ ਹਲਕੀ ਗੋਲੀ ਉਹ ਲੈ ਲੈਂਦੇ ਆ, ਉਹਨੂੰ ਬਾਹਰ ਜਾ ਕੇ ਵੇਚ ਦਿੰਦੇ ਆ, ਅਤੇ ਉਹਨੂੰ ਵੇਚ ਦਿੰਦੇ ਆ ਫੋਰ ਦੈਟ ਕਾਇੰਡ ਆਫ ਡਰੱਗ ਜਿਹੜਾ ਕਿ ਜ਼ਿਆਦਾ ਕਿੱਕ ਦੇਵੇ। ਜਿਹੜੀ ਆਹ ਗੋਲੀ ਹੈ ਬਹੁਤੀ ਕਿੱਕ ਨਹੀਂ ਦਿੰਦੀ, ਫਿਰ ਇਹ ਪੈਸੇ, ਹਾਂ ਫਿਰ ਉਹ ਪੈਸੇ, ਬਿਲਕੁਲ ਬਿਲਕੁਲ ਜੀ, ਉਹਨੂੰ ਮਿਲੀ ਤਾਂ ਇਹਨਾਂ ਨੂੰ ਮੁਫ਼ਤ ਹੈ, ਇਹਨਾਂ ਨੇ ਪੈਸੇ ਦੇ ਕੇ ਵੇਚਤੀ, ਮੁੜ ਕੇ ਇਹਨਾਂ ਨੇ ਹਾਰਡ ਡਰੱਗ ਖਰੀਦ ਲਈ ਜਿਹਦੇ ਨਾਲ ਇਹਨਾਂ ਨੂੰ ਕਿੱਕ ਜ਼ਿਆਦਾ ਮਿਲੂਗੀ, ਫਿਰ ਉਹੀ ਡਰੱਗਸ ਕਰਕੇ ਮੌਤਾਂ ਵਾਲਾ ਸਿਲਸਿਲਾ ਜਿਹੜਾ ਹੈਗਾ ਉਹ ਹਲੇ ਜਾਰੀ ਹੈ ਜੀ ਸਾਡੇ ਵੀ ਇੱਥੇ।
ਹਾਂ ਜੀ ਬਿਲਕੁਲ, ਪੰਜਾਬ ਦੇ ਨੌਜਵਾਨਾਂ ਦੀਆਂ ਕੁਝ ਮਾਮਲੇ ਸਾਹਮਣੇ ਆਉਂਦੇ ਰਹੇ ਆ ਕੈਨੇਡਾ ਦੇ ਵਿੱਚ ਲਗਾਤਾਰ, ਸੰਸਥਾਵਾਂ ਆਪਣੀ ਕੰਮ ਕਰਦੀਆਂ, ਔਰ ਮੇਰੇ ਵੈਸੇ ਵੀ ਧਿਆਨ 'ਚ ਆ, ਮੈਂ 2 ਵਾਰ ਜਦੋਂ ਮੈਨੂੰ ਆਉਣ ਦਾ ਮੌਕਾ, ਮੈਂ ਦੇਖਿਆ ਉੱਥੇ ਉਹ ਜਿਹੜੇ ਲੋਕਲ ਨੇ ਉਹ ਸਾਈਕਲ ਜੇ 'ਤੇ ਹੀ ਸਾਰਾ ਦਿਨ ਸਮਾਨ ਜਾਂ ਝੋਲਾ ਝੋਲਾ ਜੇ ਟੰਗੀ, ਉਹ ਇੱਧਰ ਫਿਰਦੇ ਪਾਰਕ 'ਚ ਬੈਠੇ, ਕਿਤੇ ਬੈਠੇ, ਉਹ ਦਿਨ ਰਾਤ ਐਂ ਹੀ ਲੰਘ ਜਾਂਦਾ ਉਹਨਾਂ ਨੂੰ, ਦੁਨੀਆ ਉਹਨਾਂ ਦੀ ਦੁਨੀਆ ਉਹੀ ਹੈ ਕਿ ਹਾਂ ਅੱਜ ਦੇ 24 ਘੰਟੇ ਦਾ ਅਰੇਂਜਮੈਂਟ ਹੋ ਗਿਆ, ਗੱਲ ਖਤਮ। ਸੋ ਇਹ ਇੱਥੇ ਵੀ ਉਹੀ ਹਾਲ ਕਿ ਇੱਕ ਵਾਰ ਤਾਂ ਉਹਨੂੰ ਲੱਗਦਾ ਕਿ ਕਿਸ ਤਰ੍ਹਾਂ ਦਾ ਵੀ ਨਸ਼ਾ ਮਿਲ ਗਿਆ, ਫਿਰ ਤੁਹਾਨੂੰ ਲੱਗਦਾ ਕਿ ਸਵਰਗ ਦਾ ਝੂਟਾ ਹੋ ਗਿਆ, ਉਹ ਤੋਂ ਬਾਅਦ ਫਿਰ ਉਹ ਨਰਕ 'ਚ ਨੇ, ਕੱਥ 'ਚ ਨੇ, ਕਿਸੇ ਦੀ ਗੁੱਸੇ 'ਚ। ਹਾਲਤ ਇੱਥੋਂ ਤੱਕ ਹੈ, ਮੈਂ ਇਹੋ ਜਿਹੇ ਜੋੜਿਆਂ ਦਾ ਵੀ ਮਾਮਲਾ ਸਾਡੇ ਧਿਆਨ 'ਚ ਆਇਆ ਕਿ ਜਿਹੜਾ ਵਿਆਹ ਹੁੰਦਾ ਮੁੰਡੇ ਦਾ, ਤੇ ਉਹ ਆਪਣੀ ਵਾਈਫ ਨੂੰ ਇਸ ਲਈ ਡਰੱਗ 'ਤੇ ਲਾ ਲੈਂਦਾ ਤਾਂ ਕਿ ਉਹ ਮੈਨੂੰ ਰੋਕੂਗੀ ਨਹੀਂ,
ਓਹੋ,
ਤੇ ਉਹਦੀ ਵੀ ਲਾਈਫ ਨਾਲ ਖਰਾਬ ਹੋ ਰਹੀ ਹੈ। ਸੋ ਇਸ ਲਈ ਬਹੁਤ ਔਖੇ ਦੌਰ 'ਚੋਂ ਲੰਘ ਰਹੇ ਹੈ, ਕਿੰਨੀਆਂ ਤਸਵੀਰਾਂ ਨੇ ਜਿਹੜੀਆਂ ਸਾਹਮਣੇ ਨਹੀਂ ਆਉਂਦੀਆਂ, ਪਰ ਬਹੁਤ ਭਿਆਨਕ ਹਮਲਾ ਇਹ ਪੰਜਾਬ ਦੇ ਉੱਤੇ ਇੱਕ ਨਵੇਂ ਤਰੀਕੇ ਦਾ।
ਦੇਖੋ ਨੀਤੀਆਂ ਤਾਂ ਬਹੁਤ ਬਣ ਰਹੀਆਂ ਨੇ, ਪਰ ਨੀਅਤ ਹੈ ਸਰਕਾਰ ਦੀ ਇਸ ਸਮੱਸਿਆ ਦਾ ਹੱਲ
ਕਰਨ ਦਾ? ਬਸ ਇੱਥੇ ਪੰਜਾਬ ਸਰਕਾਰ ਅੱਜ 1,000 ਕਰੋੜ ਦਾ ਜੀ ਹੋਰ ਕਰਜ਼ਾ ਚੱਕ ਲਿਆ। ਮੈਂ ਕਿਹਾ ਵੀ ਇਹ ਤਾਂ ਹੁਣ ਰੁਟੀਨ ਹੈ, ਪੰਜਾਬ ਸਰਕਾਰ ਸਾਲ 'ਚ ਹਰ ਮਹੀਨੇ 4,000 ਤੋਂ 4,200 ਕਰੋੜ ਦਾ ਕਰਜ਼ਾ ਚੁੱਕ ਰਹੀ ਹੈ, 4,000 ਤੋਂ 4,200 ਕਰੋੜ ਦਾ, ਔਰ ਆਹ ਵਿੱਤੀ ਵਰ੍ਹਾ ਮੁੱਕਦੇ ਮੁੱਕਦੇ ਪੰਜਾਬ ਦੇ ਸਿਰ 'ਤੇ 4,25,00,000 ਕਰੋੜ ਦਾ ਕਰਜ਼ਾ ਹੋ ਜਾਣਾ, ਅਤੇ ਇਹ ਸਰਕਾਰ ਦੇ ਆਉਣ ਤੋਂ ਬਾਅਦ ਕਰਜ਼ੇ ਦੀ ਰਫ਼ਤਾਰ ਵਧੀ ਹੈ। ਜਿਹੜੇ ਕਹਿੰਦੇ ਸੀ ਅਸੀਂ ਤਾਂ ਆਮ ਹਾਂ, ਅਸੀਂ ਖਰਚੇ ਵਧਾਵਾਂਗੇ ਨਹੀਂ, ਪਹਿਲੇ ਤਾਂ ਸ਼ਾਹੀ ਰਾਜੇ ਸ਼ਾਹੀ ਸੀ, ਪਹਿਲੇ ਤਾਂ ਰਜਵਾੜੇ ਸ਼ਾਹੀ ਸੀ, ਅਤੇ ਤੁਸੀਂ ਤਾਂ ਆਮ ਘਰਾਂ ਦੇ ਮੁੰਡੇ ਸੀ, ਅਤੇ ਫਿਰ ਤੁਹਾਡੇ ਰਾਜ ਦੇ ਵਿੱਚ ਇਹ ਕਿਉਂ? ਸੋ ਇਸ ਲਈ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਇੱਥੇ ਨੀਤੀ ਵੀ ਇਸ ਹਿਸਾਬ ਨਾਲ ਬਣਦੀ, ਕਿਉਂਕਿ ਅਸੀਂ ਕੀ ਮੁਨਾਫਾ ਕਮਾਉਣਾ, ਉਹ ਨੀਤੀ ਵੀ ਪੰਜਾਬ ਨੂੰ ਧਿਆਨ 'ਚ ਰੱਖ ਕੇ ਨਹੀਂ ਬਣਦੀ, ਨੀਅਤ ਤਾਂ ਪੰਜਾਬ ਲਈ ਹੈ ਹੀ ਨਹੀਂ ਕੁਛ ਕਰਨ ਦੀ, ਸਵਾਲ ਤਾਂ ਇਹੀ।
ਦੀਪਕ ਜੀ, ਜਿਹੜੀ ਜਾਖੜ ਨੇ ਗੱਲ ਕਹੀ ਹੈ ਜੀ, ਉਹਦੇ ਤੋਂ ਕੀ ਸੰਕੇਤ ਮਿਲਦਾ ਹੈ ਕਿ ਉਹ ਅਕਾਲੀ ਦਲ ਦੀ ਮਜ਼ਬੂਤੀ ਮੰਗ ਰਿਹਾ ਜਾਂ ਫਿਰ ਭਾਜਪਾ ਦੀ ਮਜ਼ਬੂਤੀ ਮੰਗ ਰਿਹਾ?
ਸੁਨੀਲ ਜਾਖੜ ਹੋਰਾਂ ਦਾ ਬਿਆਨ ਜਿਹੜਾ ਸ਼ਰਧਾਂਜਲੀ ਦੇ ਰੂਪ ਸੀਗਾ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਅੰਤਿਮ ਅਰਦਾਸ ਮੌਕੇ ਸਭ ਤੋਂ ਵੱਧ ਚਰਚਾ 'ਚ। ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਅੰਤਿਮ ਅਰਦਾਸ ਸੀ, ਅਤੇ ਲਗਭਗ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ, ਚਾਹੇ ਉਹ ਖਿਲਰੀ ਹੈ, ਚਾਹੇ ਉਹ ਵਿਕਰੀ ਹੈ, ਚਾਹੇ ਉਹ ਵੰਡੀ ਹੋਈ ਹੈ, ਉਹ ਲਗਭਗ ਉਸ ਪੰਡਾਲ ਦੇ ਵਿੱਚ ਹਾਜ਼ਰ ਸੀ ਜਦੋਂ ਆਖਰੀ ਅੰਤਿਮ ਅਰਦਾਸ ਉਹਨਾਂ ਦੀ ਕੀਤੀ ਗਈ, ਅਤੇ ਉੱਥੇ ਜਿਸ ਤਰ੍ਹਾਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਉਹਦੇ ਵਿੱਚੋਂ ਲਗਭਗ ਸਾਰੀਆਂ ਧਿਰਾਂ ਨੇ ਅਕਾਲੀ ਦਲ ਦੇ ਏਕੇ ਦੀ ਗੱਲ ਜ਼ਰੂਰ ਕੀਤੀ ਕਿ ਢੀਂਡਸਾ, ਖੁਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਖਰੀ ਵਾਰ ਜਦੋਂ ਮੈਂ ਮਿਲਣ ਆਇਆ ਸੀ ਢੀਂਡਸਾ ਸਾਹਿਬ ਨੂੰ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਬਈ ਆਪਾਂ ਨੂੰ ਪੰਥ ਦੇ ਲਈ, ਆਪਾਂ ਨੂੰ ਅਕਾਲੀ ਦਲ ਦੇ ਲਈ ਇੱਕ ਹੋ ਕੇ ਤੁਰਨਾ ਚਾਹੀਦਾ, ਇੱਕ ਮਤ ਹੋਵੋ, ਰੋਸਾ ਤਿਆਗ ਕੇ ਇਕੱਠੇ ਤੁਰੋ। ਅਤੇ ਹੁਣ ਉਹਨਾਂ ਦੇ ਨਾਲ ਦੇ ਸਾਥੀ ਕੁਝ ਜਿਹੜੇ ਦੂਏ ਧੜੇ 'ਚ ਖੜ੍ਹੇ ਨੇ ਉਹ ਕਹਿੰਦੇ ਬਿਲਕੁਲ ਜੀ, ਅਸੀਂ ਵੀ ਉੱਥੇ ਉਸ ਸਮੇਂ ਸੀਗੇ ਜਦੋਂ ਢੀਂਡਸਾ ਸਾਹਿਬ ਨੇ ਗੱਲ ਕਹੀ, ਕਿ ਸੁਖਬੀਰ ਬਾਦਲ ਇੰਨੀ ਗੱਲ ਤਾਂ ਕਹੀ ਜਾਂਦੇ ਨੇ ਤੇ ਉਹ ਅਗਲੀ ਨਹੀਂ ਦੱਸਦੇ ਕਿ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਸੁਖਬੀਰ ਸਿੰਘ ਤੈਨੂੰ ਕੁਰਬਾਨੀ ਦੇਣੀ ਪੈਣੀ ਹੈ, ਤੂੰ ਪਿੱਛੇ ਹੋ ਜਾ। ਸੋ ਕਹਿੰਦੇ ਇਹ ਨਹੀਂ ਉਹ ਦੱਸਦੇ, ਚਲੋ। ਪਰ ਸੁਖਬੀਰ ਬਾਦਲ ਨੇ ਇੱਕੇ ਦੀ ਗੱਲ ਕੀਤੀ, ਇਹੀ ਜੀ ਗੱਲ ਮਨਪ੍ਰੀਤ ਇਆਲੀ ਦੇ ਮੁੱਖ ਤੋਂ ਵੀ ਉੱਥੇ ਸ਼ਰਧਾਂਜਲੀ ਮੌਕੇ ਨਿਕਲੀ। ਇਸੇ ਤਰ੍ਹਾਂ ਦੀ ਕੁਝ ਗੱਲ ਗਿਆਨੀ ਹਰਪ੍ਰੀਤ ਸਿੰਘ ਵੀ ਇਸ਼ਾਰਾ ਕਰ ਰਹੇ ਸੀ। ਇਹ ਸਾਰੀਆਂ ਧਿਰਾਂ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਹੋਇਆਂ ਉੱਥੇ ਇਹੀ ਜੀ ਸਿਆਸੀ ਗੱਲ ਕੀਤੀ, ਕਿਉਂਕਿ ਬੇਸ਼ੱਕ ਇਹ ਸ਼ਰਧਾਂਜਲੀ ਸਮਾਗਮ ਸੀ ਪਰ ਢੀਂਡਸਾ ਹੋਰਾਂ ਦਾ ਸਮੁੱਚਾ ਜੀਵਨ ਸਿਆਸਤ ਨਾਲ ਜੁੜ ਕੇ ਰਿਹਾ ਨਾ। ਸੋ ਉਹਨਾਂ ਦੇ ਇਸ ਲਈ ਅੰਤਮ ਅਰਦਾਸ ਚ ਵੀ ਸਿਆਸੀ ਗੱਲ ਤਾਂ ਹੋਏਗੀ ਹੋਏਗੀ। ਸੋ ਉਸ ਹਵਾਲੇ ਨਾਲ ਉਹਨਾਂ ਨੂੰ ਆਧਾਰ ਬਣਾ ਕੇ ਖੂਬ ਸਿਆਸੀ ਚਰਚਾਵਾਂ ਹੋਈਆਂ। ਪਰ ਜਦੋਂ ਸੁਨੀਲ ਜਾਖੜ ਨੇ ਮੰਚ ਸੰਭਾਲਿਆ, ਉਹ ਸ਼ਰਧਾਂਜਲੀ ਦੇਣ ਲਈ ਉੱਠੇ ਤੇ ਉਹਨਾਂ ਨੇ ਜਦੋਂ ਕਿਹਾ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਿਉਂਦਿਆਂ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਇਹ ਲਗਭਗ ਸਾਰੇ ਪੰਜਾਬੀਆਂ ਦੇ ਮਨ ਦੀ ਆਵਾਜ਼ ਹੈ।
ਬਿਲਕੁਲ,
ਸਾਰੇ ਪੰਜਾਬੀ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਹੋਂਦ 'ਚ ਰਹੇ। ਪਰ ਇੱਕ ਆਮ ਵਿਅਕਤੀ, ਇੱਕ ਆਮ ਵੋਟਰ ਇਸ ਨਾਤੇ ਸੋਚੇ, ਪੰਜਾਬ ਹਿਤੈਸ਼ੀ ਸੋਚੇ ਤਾਂ ਹੋਰ ਗੱਲ ਹੈ, ਪਰ ਜਦੋਂ ਰਾਜਨੀਤਿਕ ਵਿਅਕਤੀ ਕੋਈ ਕਹਿੰਦਾ ਤਾਂ ਉਹਦੇ ਕਈ ਅਰਥਾਂ ਤੋਂ ਸਮਝਣ ਦੀ ਲੋੜ ਹੁੰਦੀ ਹੈ ਕਿ ਉਹਦੇ ਪਿੱਛੇ ਉਹਦੀ ਕੀ ਮੰਸ਼ਾ। ਹੁਣ ਇਸ ਮੌਕੇ ਜਦੋਂ ਸੁਨੀਲ ਜਾਖੜ ਬਤੌਰ ਪੰਜਾਬ ਬੀਜੇਪੀ ਦੇ ਪ੍ਰਧਾਨ ਬੋਲ ਰਹੇ ਨੇ ਤੇ ਪਹਿਲਾਂ ਅਸਤੀਫਾ ਦੇ ਕੇ ਪਿੱਛੇ ਹੋ ਗਏ ਸੀ, ਮੁੜ ਕੇ ਐਕਟਿਵ ਹੋਏ ਨੇ ਬੀਜੇਪੀ 'ਚ, ਤਾਂ ਇਹਦਾ ਮਤਲਬ ਉਹਨਾਂ ਨੂੰ 2027 ਦੇ ਵਿੱਚ ਆਪਣੀ ਤਾਂ ਸੀਐਮ ਦੀ ਕੁਰਸੀ ਦਿਖਦੀ ਹੋਣੀ। ਤੇ ਇਸ ਲਈ ਉਹ ਇਕੱਲੀ ਅਕਾਲੀ ਦਲ ਦੀ ਮਜ਼ਬੂਤੀ ਭਾਲਦੇ ਨੇ, ਅਕਾਲੀ ਦਲ ਦਾ ਏਕਾ ਭਾਲਦੇ ਨੇ ਕਿ ਜਾਂ ਮੁੜ ਕੇ ਅਕਾਲੀ ਬੀਜੇਪੀ ਦਾ ਏਕਾ ਭਾਲਦੇ, ਕਿਉਂਕਿ ਬੀਜੇਪੀ ਨੇ ਕਦੇ ਬਾਇਆ ਢੀਂਡਸਾ ਕੋਸ਼ਿਸ਼ ਕੀਤੀ, ਕਿਸੇ ਸਮੇਂ ਸੁਖਬੀਰ ਬਾਦਲ ਵਾਲਿਆਂ ਨਾਲ ਉਹਨਾਂ ਦਾ ਸਮਝੌਤਾ ਸੀ, ਹੈ ਨਾ, ਕਦੇ ਕਹਿੰਦੇ ਜੀ ਉਹ ਬਾਇਆ ਧੂਮਾ ਐਂਟਰ ਕਰਦੇ ਨੇ, ਕਦੇ ਕਹਿੰਦੇ ਜੀ ਉਹ ਖੁਦ ਸੁਖਬੀਰ ਬਾਦਲ ਹੋਰੀ ਕਹੀ ਜਾਂਦੇ ਨੇ ਸਾਡੇ ਜਥੇਦਾਰ ਜੀ ਉਹਨਾਂ ਨੇ ਕੰਟਰੋਲ ਕਰ ਲਏ। ਸੋ ਇਹਦਾ ਮਤਲਬ ਜੇ ਬੀਜੇਪੀ ਵੱਖੋ ਵੱਖ ਐਂਗਲਾਂ ਤੋਂ ਐਂਟਰ ਕਰਨਾ ਚਾਹੁੰਦੀ ਆ ਤਾਂ ਢੀਂਡਸਾ ਹੋਰਾਂ ਦੇ ਸ਼ਰਧਾਂਜਲੀ ਮੌਕੇ ਦੇ ਉੱਤੇ ਮੈਨੂੰ ਲੱਗਦਾ ਜਾਖੜ ਨੂੰ ਮੌਕਾ ਮਿਲ ਗਿਆ ਕਿ ਭਾਈ ਅੱਡੋ ਅੱਡ ਦੀ ਬਜਾਏ ਜੇ ਤੁਸੀਂ ਸਾਰੇ ਇਕੱਠੇ ਹੋ ਜਾਓ ਤਾਂ ਸਾਰਿਆਂ ਨਾਲ ਇੱਕੋ ਵਾਰ ਇੱਕਾ ਹੋ ਜਾਊ ਸਾਡਾ। ਸੋ ਕੀ ਉਹਨਾਂ ਨੇ ਇਸ ਨਾਤੇ ਗੱਲ ਕੀਤੀ ਹੈ ਜਾਂ ਜਿਹੜੀ ਵਿਧਾ ਲਈ ਉਹ ਜਾਣੇ ਜਾਂਦੇ ਨੇ ਕਿ ਬਈ ਉਹ ਜਿਹੜੀ ਮਰਜ਼ੀ ਪਾਰਟੀ 'ਚ ਹੋਣ ਉਹ ਪਾਰਟੀ ਬਾਜ ਤੋਂ ਉੱਪਰ ਉੱਠ ਕੇ ਗੱਲ ਕਰ ਲੈਂਦੇ, ਕੀ ਉਹਨਾਂ ਨੇ ਉਸ ਫਿਜ਼ਾ 'ਚ ਗੱਲ ਕੀਤੀ ਹੈ? ਸਵਾਲ ਸਭ ਤੋਂ ਵੱਡਾ ਇਹ ਹੈ ਕਿ ਬੀਜੇਪੀ ਜਿਹੜੀ ਪਾਰਟੀ ਦੀ ਉਹ ਪ੍ਰਧਾਨਗੀ ਕਰਦੇ ਨੇ ਉਹ ਹੈ ਕੇਂਦਰੀਕਰਨ ਕਰਨ ਵਾਲੀ ਪਾਰਟੀ, ਤੇ ਜਿਹੜੇ ਅਕਾਲੀ ਦਲ ਦੀ ਉਹ ਮੁੜ ਕੇ ਉਸਨੂੰ ਸੁਰਜੀਤ ਕਰਨ ਦੀ ਗੱਲ ਕਰਦੇ ਨੇ, ਉਹਦੇ ਉਭਾਰ ਦੀ ਗੱਲ ਕਰਦੇ ਨੇ, ਉਹਦਾ ਏਜੰਡਾ ਸੀ ਸੂਬਾ ਖੇਤਰੀ ਪਾਰਟੀ, ਹੈ ਨਾ, ਫੈਡਰਲ ਸਿਸਟਮ। ਤੇ ਜੇ ਹੁਣ ਦੋਵਾਂ ਪਾਰਟੀਆਂ ਦਾ ਰਲਗੜ ਮੁੜ ਕੇ ਹੁੰਦਾ ਤੇ ਫਿਰ ਭਾਈ ਤੁਸੀਂ ਹਿਸਾਬ ਲਓ ਫਿਰ ਤਾਂ ਕੇਂਦਰੀਕਰਨ ਹੋਣਾ ਜਿਹੜਾ ਪਹਿਲਾਂ ਵੀ ਹੋਇਆ ਬਸ। ਸੋ ਇਹਦੇ ਵਿੱਚੋਂ ਫਿਰ ਜਾਖੜ ਉਹਨਾਂ ਦਾ ਸੁਨੇਹਾ ਕਿਹਦੇ ਮਜ਼ਬੂਤੀ ਲਈ ਹੈ ਕਿ ਉਹ ਆਉਂਦੀ 2027 ਦੀ ਸਿਆਸਤ ਦੇਖ ਰਹੇ ਨੇ? ਕੁਝ ਧਿਰਾਂ ਦਾ ਇਹ ਵੀ ਮਹਿਸੂਸ ਹੋਇਆ ਕਿ ਕਿਤੇ ਅੱਜ ਸਾਰਿਆਂ ਨੇ ਏਕੇ ਦੀ ਗੱਲ ਵੈਸੇ ਹੀ ਉਹਨਾਂ ਦੇ ਮਨ ਚੋਂ ਉਭਰੀ ਹੈ ਜਾਂ ਇਹ ਮੌਕੇ ਦੀ ਨਜ਼ਾਕਤ ਦੇਖ ਕੇ ਸਿਰਫ ਬੋਲੀ ਹੈ ਜਾਂ ਇਹ ਵੀ ਕਿਸੇ ਪਿੱਛੋਂ ਸਕ੍ਰਿਪਟ ਮਿਲੀ ਹੋਈ ਹੈ ਕਿ ਭਾਈ ਚਲੋ ਡੱਡੇ ਦੇ ਜ਼ੋਰ ਤੇ ਇਕੱਠੇ ਕਰਾਏ ਜਾ ਰਹੇ ਨੇ, ਇਹ ਵੀ ਗੱਲ ਤੁਰਪੀ। ਅੱਜ ਐਸ ਜੀ ਪੀ ਸੀ ਦੀ ਅੰਤਰੀ ਕਮੇਟੀ ਦੀ ਬੈਠਕ ਸੀ ਜਿਹੜੀ ਅਚਾਨਕ ਮੁਲਤਵੀ ਕਰ ਦਿੱਤੀ ਗਈ ਹੈ 12 ਜੂਨ ਲਈ। ਸੋ ਕੀ ਉੱਥੇ ਵੀ ਕੋਈ ਨਵਾਂ ਫਾਰਮੂਲਾ ਆਉਣਾ, ਨਵਾਂ ਫਰਮਾਨ ਆਉਣਾ? ਇਸ ਦੀਆਂ ਚਰਚਾਵਾਂ ਹੋ ਰਹੀਆਂ ਨੇ। 6 ਜੂਨ ਨੂੰ ਜਿਸ ਤਰ੍ਹਾਂ ਦਾ ਮਤਲਬ ਕਿ ਮਾਹੌਲ ਲੰਘ ਕੇ ਗਿਆ ਤਣਾਅ ਵਾਲਾ, ਉਹ ਤੋਂ ਬਾਅਦ ਏਕਾ ਹੋਇਆ ਜਾਂ ਸ਼ਾਂਤੀ ਨਾਲ ਉਹ ਸਮਾਗਮ ਨਿਬੜੇ, ਟਕਰਾਅ ਟਲਿਆ, ਤਾਂ ਹੁਣ ਅਗਲੇ ਕਹਿੰਦੇ ਕਿ ਧੂਮਾ ਹੋਰਾਂ ਨੇ ਆਪਣੀ ਮਨਾਉਣੀ ਵੀ ਹੈ ਨਾ, ਸੋ ਸਕਦੇ ਕਿ ਅੱਜ ਦੀ ਮੀਟਿੰਗ 'ਚੋਂ ਗੱਲ ਪ੍ਰਵਾਨ ਨਾ ਚੜ੍ਹ ਰਹੀ ਹੋਵੇ। ਸੋ ਜੇਕਰ ਤਾਂ ਇਹ ਗੱਲ ਇਸ ਨਾਤੇ ਆ ਕਿ ਪਿੱਛੋਂ ਕੋਈ ਫੋਰਸ ਕੰਮ ਕਰ ਰਹੀ ਹੈ ਜਿਹੜੀ ਚਾਹੁੰਦੀ ਹੈ ਏਕਾ ਹੋ ਜਾਵੇ, ਫਿਰ ਤਾਂ ਸਮਝ ਲਓ ਇਹ ਢੀਂਡਸਾ ਹੋਰਾਂ ਦੇ ਅੰਤਮ ਅਰਦਾਸ ਦਾ ਮੌਕਾ ਉਹਨਾਂ ਲਈ ਉਹ ਬੁਣਤ ਬਣਨ ਲਈ ਸਹੀ ਹੋ ਗਿਆ। ਜੇ ਸਿਰਫ ਗੱਲਾਂ ਨੇ ਜੀ, ਫਿਰ ਢੀਂਡਸਾ ਸਾਹਿਬ ਦੇ ਭੋਗ ਦੇ ਨਾਲ ਹੀ ਇਹਨਾਂ ਗੱਲਾਂ ਦਾ ਵੀ ਭੋਗ ਪੈ ਗਿਆ, ਕਿਉਂਕਿ ਜੇਕਰ ਸੱਚਮੁੱਚ ਏਕਤਾ ਵਾਲਾ ਏਜੰਡਾ ਇਹੋ ਜਿਹਾ ਹੁੰਦਾ ਤਾਂ ਉਹ ਬਾਦਲਾਂ ਦੇ ਅੰਤਮ ਅਰਦਾਸ ਮੌਕੇ ਵੀ ਇਹ ਲੱਗੀਆਂ ਗੱਲਾਂ ਤੁਰੀਆਂ ਚਰਚਾ ਕੇ ਹੋਣ ਲੱਗਿਆ ਜੀ, ਨਹੀਂ ਹੋਇਆ। ਉਹ ਬਾਦਲ ਸਾਹਿਬ ਦੀ ਬਰਸੀ 'ਤੇ ਵੀ ਗੱਲ ਤੁਰੀ, ਨਹੀਂ ਹੋਈ। ਸੁਖਬੀਰ ਬਾਦਲ ਦੀ ਕੁੜੀ ਦੇ ਵਿਆਹ 'ਤੇ ਵੀ ਇਹੋ ਜਿਹੀਆਂ ਗੱਲਾਂ ਹੋਈਆਂ ਪਰ ਕੁਛ ਨਹੀਂ ਬਣਿਆ। ਸੋ ਫਿਰ ਤਾਂ ਇਹ ਗੱਲਾਂ ਹੀ ਨੇ। ਪਰ ਇਹ ਸਭ ਦੇ ਬਾਵਜੂਦ ਜਿਹੜਾ ਪਹਿਲੂ ਬਚਣ ਯੋਗ ਹੈ, ਲੋਕ ਕਹਿੰਦੇ ਕਿ ਜੇ ਇਹਨਾਂ ਹੀ ਸਾਰੇ ਲੀਡਰਾਂ ਨੇ ਇਕੱਠਿਆਂ ਹੋ ਗਈ ਫਿਰ ਲੀਡਰੀ ਕਰਨੀ ਆ, ਫਿਰ ਆ 2 ਦਸੰਬਰ ਵਾਲਾ ਫੈਸਲਾ ਕੀ ਸੀ ਜੀ? ਫਿਰ ਇੱਕ ਦੂਜੇ ਦੀਆਂ ਸ਼ਿਕਾਇਤਾਂ ਲਾਉਣ ਦੀ ਕੀ ਲੋੜ ਸੀ ਜੇ ਮੁੜ ਕੇ ਤੁਸੀਂ ਉਹ ਇਕੱਠੇ ਹੋਣਾ ਸੀ? ਤੇ ਫਿਰ ਜਿਹੜੀਆਂ ਧਿਰਾਂ ਉਹ ਸਾਹਮਣੇ ਖੜ ਕੇ ਮੈਂਬਰੀ ਕਟਾ ਰਹੀਆਂ, ਕੋਈ ਉੱਧਰ ਤੇ ਕੋਈ ਇੱਧਰ, ਉਹ ਕਹਿੰਦੇ ਸਾਡੇ ਨਾਲ ਤਾਂ ਫਿਰ ਠੱਗੇ, ਤੁਸੀਂ ਫਿਰ ਇਕੱਠੇ ਹੋ ਜਾਣਾ ਪਿੰਡਾਂ 'ਚ, ਸਾਨੂੰ ਫਿਰ ਸਿਰ ਪੜਾਉਣ ਨੂੰ ਥਾਂ ਕਰਤੀ। ਸੋ ਇਹ ਚਰਚਾ ਮੈਂ ਫਿਰ ਤੁਰ ਪਈ ਹਾਂ। ਪਰ ਸਵਾਲ ਤਾਂ ਉਹਨਾਂ ਲਈ ਹੈ ਜਿਹੜੇ ਕਹਿੰਦੇ ਸੀ ਕਿ ਅਕਾਲੀ ਦਲ ਨਵੇਂ ਹੱਥਾਂ 'ਚ ਜਾਊਗਾ, ਨਵੀਂ ਲੀਡਰਸ਼ਿਪ ਆਊਗੀ, ਤੇ ਜੇ ਇਹੀ ਲੀਡਰਸ਼ਿਪ ਨੇ ਇਕੱਠਿਆਂ ਰਹਿ ਕੇ ਚਲਾਉਣਾ ਤੇ ਇਹਨੂੰ ਤਾਂ ਪੰਜਾਬ ਵਾਰ ਵਾਰ ਨਕਾਰ ਚੁੱਕਿਆ। ਇਹਨਾਂ ਨੂੰ ਇਹਦੇ ਉੱਤੇ ਵੀ ਮੰਥਨ ਦੀ ਲੋੜ ਹੈ ਕਿ ਸਾਨੂੰ ਪੰਜਾਬ ਕਿਉਂ ਨਹੀਂ ਪ੍ਰਵਾਨ ਕਰ ਰਿਹਾ। ਅਸੀਂ ਆਪਣੇ ਸਿਧਾਂਤ ਛੱਡਤੇ, ਅਸੀਂ ਪੰਜਾਬ ਦਾ ਪੱਲਾ ਛੱਡਤਾ, ਅਸੀਂ ਪੰਥ ਕੌਮ ਅਤੇ ਪੰਜਾਬ ਦੇ ਪਿੰਡਾਂ ਅਤੇ ਕਿਸਾਨੀਆਂ ਦੀ ਬਾਤ ਛੱਡਤੀ ਅਤੇ ਦਿੱਲੀ ਦੀ ਝੋਲੀ ਪੈ ਗਈ ਅਤੇ ਜੇ ਫਿਰ ਗੱਠਜੋੜ ਕਰਨੀਆਂ ਗੱਲਾਂ ਉਹਨਾਂ ਦੇ ਰਾਹੀਂ ਤੁਰਨਗੀਆਂ, ਫਿਰ ਤੁਸੀਂ ਕਿਵੇਂ ਪ੍ਰਵਾਨ ਚੜ੍ਹਾਂਗੇ? ਉਹ ਜਾਖੜ ਜੀ ਹੋਰੀ ਕਹਿੰਦੇ ਜੀ ਕਿਤੇ ਫਿਰ ਹੋਰ ਕਿਸੇ ਦੇ ਨਾਮ ਇੰਤਕਾਲ ਨਾ ਹੋ ਜਾਵੇ, ਇਸ ਲਈ ਇਕੱਠੇ ਹੋ ਜਾਓ।
ਅੱਛਾ
ਬਈ, ਪਹਿਲਾਂ ਅਕਾਲੀ ਬੀਜੇਪੀ ਦੇ ਨਾਮ 'ਤੇ ਇੰਤਕਾਲ ਰਿਹਾ ਅਤੇ ਹੁਣ ਆਮ ਆਦਮੀ ਪਾਰਟੀ ਦੇ ਟਾਈਮ ਵੀ ਇੰਤਕਾਲ ਰਿਹਾ ਅਤੇ ਪਹਿਲਾਂ ਕਾਂਗਰਸ ਨੇ ਵੀ ਰਿਹਾ, ਕਿਹਦੀ ਗੱਲ ਕਰਦੇ ਹੋ? ਕਿ ਤੁਸੀਂ ਭਾਜਪਾ ਨੂੰ ਇੰਤਕਾਲ ਨਾ ਹੋਵੇ ਇਹ ਚਾਹੁੰਦੇ ਹੋ? ਫਿਰ ਤਾਂ ਛੱਡ ਕੇ ਆ ਜਾਓ ਭਾਈ, ਹੈ ਨਾ। ਜੇ ਚਾਹੁੰਦੇ ਹੋ ਕਿ ਹਾਂ ਸੱਚਮੁੱਚ ਪੰਥਕ ਫਿਰ ਖੇਤਰੀ ਪਾਰਟੀ 'ਚ ਤੁਸੀਂ ਵੀ ਆ ਜਾਓ, ਫਿਰ ਦੇਖ ਲਓ ਨਜ਼ਾਰਾ ਇੱਧਰ ਵੀ। ਪਰ ਮੈਨੂੰ ਲੱਗਦਾ ਕਿ ਜਾਖੜ ਸਾਹਿਬ ਏਕਤਾ ਦੀ ਵੀ ਗੱਲ ਵੀ ਕਰ ਰਹੇ ਨੇ ਅਤੇ ਬੀਜੇਪੀ ਗੱਠਜੋੜ ਦੀ ਵੀ ਗੱਲ ਕਰ ਰਹੇ ਨੇ ਅਤੇ ਇਹ ਵੀ ਕਹਿੰਦੇ ਨੇ ਕਿ ਬੀਜੇਪੀ ਹੁਣ ਬੜਾ ਭਾਈ ਬਣੂਗਾ, ਮੈਂ ਸੀਐਮ ਦਾ ਚਿਹਰਾ ਵੀ ਹੈਗਾ।
ਦੀਪਕ ਜੀ, ਇਹ ਕਿਹੜਾ ਮਾਨਹਾਨੀ ਦਾ ਮਾਮਲਾ ਵਾ ਜਿਹਦੇ ਵਿੱਚ ਦੋਹਰਾ ਰਵੱਈਆ ਨਜ਼ਰ ਆ ਰਿਹਾ ਜੀ, ਤੇ ਦੋਹਰਾ ਰਵੱਈਆ ਹੈ ਕੀ? ਸਮਝਾਓ ਸਾਰਾ ਮਾਮਲਾ ਸਾਨੂੰ।
ਇਹ ਮਾਮਲਾ ਅਸਲ 'ਚ ਅਨਿਲ ਜੈਨ ਹੋਰੀ ਕੌਲਮ ਨਵੀਸ਼ ਨੇ ਅਤੇ ਮੈਂ ਉਹਨਾਂ ਦਾ ਰੈਗੂਲਰ ਪਾਠਕ ਹਾਂ ਅਤੇ ਉਹਨਾਂ ਦਾ ਇੱਕ ਵੱਖ ਵੱਖ ਤਿੰਨ ਚਾਰ ਚੀਜ਼ਾਂ ਨੂੰ ਲੈ ਕੇ ਉਹ ਅਕਸਰ ਆਰਟੀਕਲ ਲਿਖਦੇ ਨੇ। ਅੱਜ ਮੈਂ ਇੱਕ ਕੌਲਮ ਪੜ੍ਹ ਰਿਹਾ ਸੀ, ਉਹ ਮੈਨੂੰ ਲੱਗਾ ਕਿ ਪਾਠਕਾਂ ਨਾਲ ਸਾਂਝਾ ਕਰਨਾ ਜ਼ਰੂਰੀ ਹੈ। ਲਗਾਤਾਰ ਇਹ ਚਰਚਾ ਹੁੰਦੀ ਹੈ ਕਿ ਰਾਜਨੀਤਿਕ ਧਿਰਾਂ ਤਾਂ ਕਰਪਟ ਹੋ ਗਈਆਂ, ਪ੍ਰਸ਼ਾਸਨ ਕਰਪਟ ਹੋ ਗਿਆ, ਪਰ ਫਿਰ ਵੀ ਲੋਕਾਂ ਨੂੰ ਆਸ ਹੈ ਕਿ ਕੁਛ ਕੁ ਮੀਡੀਆ ਬਚਿਆ ਜਾਂ ਅਦਾਲਤਾਂ 'ਤੇ ਟੇਕ ਬਚੀ ਹੈ। ਸੋ ਜਿਹੜੇ ਚਾਰ ਪਿੱਲਰ ਨੇ ਉਹਨਾਂ 'ਚ ਜਦੋਂ ਇੱਕ ਪਿੱਲਰ ਨੂੰ ਮੈਂ ਹਿੱਲਦਾ ਦੇਖਿਆ, ਕਿਉਂਕਿ ਉਹ ਮੀਡੀਆ ਵੀ ਹੁਣ 90% ਹਿੱਲਿਆ ਹੋਇਆ, ਹੈ ਨਾ, ਉਹ ਥੰਮ ਤਾਂ ਹਿੱਲਿਆ ਹੋਇਆ, ਉਹ ਤਾਂ ਕੰਟਰੋਲਡ ਹੈ, ਪਰ ਆਹ ਜਿਹੜਾ ਚੌਥਾ ਪਿੱਲਰ ਹੈ ਸਾਡਾ ਅਦਾਲਤੀ ਸਿਸਟਮ, ਜੁਡੀਸ਼ੀਅਲ ਸਿਸਟਮ, ਉਹਦੇ ਵੀ ਕਈ ਫੈਸਲਿਆਂ 'ਤੇ ਫਿਕਰ ਵੱਧਦਾ ਕਿ ਕੀ ਇਹ ਸਰਕਾਰੀ ਦਬਾਅ ਹੇਠ ਤਾਂ ਨਹੀਂ। ਸੋ ਇਹੋ ਜਿਹਾ ਇੱਕ ਪਹਿਲੂ ਉਹਨਾਂ ਨੇ ਲਿਖਿਆ, ਇੱਕ 10-17 ਮੈਂ ਉਹ ਸਾਂਝੀਆਂ ਕਰਦਾ।
ਹਾਂਜੀ,
ਮਾਨਹਾਨੀ ਮਾਮਲੇ 'ਚ ਦੋਹਰਾ ਰਵੱਈਆ। ਭਾਜਪਾ ਦੇ ਸੀਨੀਅਰ ਸੰਸਦ ਮੈਂਬਰ ਨਿਸ਼ੀਕਾਂਤ ਦੁਬੇ ਨੇ ਨਿਆਂਪਾਲਿਕਾ ਉੱਤੇ ਬਹੁਤ ਇਤਰਾਜ਼ਯੋਗ ਟਿੱਪਣੀਆਂ ਕਰਦਿਆਂ ਤਤਕਾਲੀ ਚੀਫ਼ ਜਸਟਿਸ ਸੰਜੀਵ ਖੰਨਾ ਦਾ ਨਾਂ ਲੈ ਕੇ ਕਿਹਾ ਸੀ ਕਿ ਉਹਨਾਂ ਕਾਰਨ ਦੇਸ਼ ਵਿੱਚ ਗ੍ਰਹਿ ਯੁੱਧ ਹੋ ਰਿਹਾ। ਮਤਲਬ ਬੀਜੇਪੀ ਦਾ ਇੱਕ ਮੈਂਬਰ ਪਾਰਲੀਮੈਂਟ ਉਸ ਸਮੇਂ ਦੇ ਚੀਫ਼ ਜਸਟਿਸ ਦੇ ਉੱਤੇ ਸਵਾਲ ਖੜ੍ਹੇ ਕਰਦਾ ਕਿ ਵੀ ਇਹਦੇ ਕਰਕੇ, ਇਹਦੇ ਫੈਸਲਿਆਂ ਕਰਕੇ ਗ੍ਰਹਿ ਯੁੱਧ ਹੋ ਸਕਦਾ। ਪਰ ਅਦਾਲਤ ਨੇ ਦੁਬੇ, ਮਤਲਬ ਜਿਹੜਾ ਨਿਸ਼ੀਕਾਂਤ ਦੁਬੇ ਮੈਂਬਰ ਪਾਰਲੀਮੈਂਟ ਆ ਬੀਜੇਪੀ ਦਾ, ਉਹਦੇ ਵਿਰੁੱਧ ਮਾਨਹਾਨੀ ਦਾ ਕੇਸ ਸ਼ੁਰੂ ਨਹੀਂ ਕੀਤਾ ਅਤੇ ਮਾਮਲਾ ਅਦਾਲਤ ਦੇ ਸਾਹਮਣੇ ਆਉਣ 'ਤੇ ਇਸ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਨਿਆਂਪਾਲਿਕਾ ਇੰਨੀ ਕਮਜ਼ੋਰ ਨਹੀਂ ਹੈ।
ਅੱਛਾ,
ਜੋ ਅਜਿਹੀਆਂ ਟਿੱਪਣੀਆਂ ਨਾਲ ਖਿਲਰ ਜਾਵੇਗੀ। ਪਰ ਹੁਣ ਉਸੇ ਸੁਪਰੀਮ ਕੋਰਟ ਨੇ ਸਵੈ ਨੋਟਿਸ ਲੈਂਦਿਆਂ ਇੱਕ ਯੂਟਿਊਬਰ ਅਜੇ ਸ਼ੁਕਲਾ ਵਿਰੁੱਧ ਅਦਾਲਤ ਦੀ ਮਾਨਹਾਨੀ ਦਾ ਕੇਸ ਸ਼ੁਰੂ ਕੀਤਾ। ਅਜੇ ਸ਼ੁਕਲਾ ਉੱਤੇ ਦੋਸ਼ ਹੈ ਕਿ ਉਸਨੇ ਆਪਣੇ ਯੂਟਿਊਬ ਪਲੇਟਫਾਰਮ 'ਤੇ ਹਾਲ ਹੀ 'ਚ ਸੁਪਰੀਮ ਕੋਰਟ ਤੋਂ ਸੇਵਾ ਮੁਕਤ ਹੋਈ ਜਸਟਿਸ ਬੇਲਾ ਐਮ ਤ੍ਰਿਵੇਦੀ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਲਗਭਗ ਬਿਲਕੁਲ ਉਹੀ ਜਿਹੀ ਮਿਲਦਾ ਜੁਲਦਾ ਮਾਮਲਾ। ਚੀਫ ਜਸਟਿਸ ਬੀ ਆਰ ਗਵਈ ਦੀ ਅਗਵਾਈ ਵਾਲੀ ਬੈਂਚ ਨੇ ਇਸ ਉੱਤੇ ਸਵੈ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਦੇ ਰਜਿਸਟਰ ਨੂੰ ਮਾਨਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਨਿਲ ਜੈਨ ਲਿਖਦੇ ਨੇ, ਕਹਿੰਦੇ ਸਵਾਲ ਉੱਠਦਾ ਕਿ ਕੀ ਅਜੇ ਸ਼ੁਕਲਾ ਦੀ ਟਿੱਪਣੀ ਨਿਸ਼ੀਕਾਂਤ ਦੁਬਾ ਦੀ ਟਿੱਪਣੀ ਨਾਲੋਂ ਜ਼ਿਆਦਾ ਅਪਮਾਨਜਨਕ ਹੈ? ਕਿ ਜਿਹੜਾ ਬੀਜੇਪੀ ਦਾ ਮੈਂਬਰ ਪਾਰਲੀਮੈਂਟ ਆ ਉਹਦੀ ਟਿੱਪਣੀ ਨਾਲ ਅਪਮਾਨ ਨਹੀਂ ਹੁੰਦਾ, ਪਰ ਇਸ ਯੂਟਿਊਬਰ ਦੀ ਟਿੱਪਣੀ ਨਾਲ ਅਪਮਾਨ ਹੁੰਦਾ?
ਬਿਲਕੁਲ,
ਇਹ ਦੋਹਰਾ ਮਾਪਦੰਡ ਕਿਉਂ ਹੈ? ਫਿਰ ਉਹ ਅੱਗੇ ਵੀ ਸਵਾਲ ਕਰਦੇ ਨੇ, ਉਹ ਕਹਿੰਦੇ ਤੇ ਦੁਬੇ ਨਾਲੋਂ ਵੀ ਵੱਡਾ ਵਿਅਕਤੀ ਹੈ ਕੀ ਯੂਟਿਊਬਰ ਵਾਲਾ ਬੰਦਾ ਉਸ ਐਮ ਪੀ ਨਾਲੋਂ ਵੀ ਐਡਾ ਬੜਾ ਹੋ ਗਿਆ ਕਿ ਉਹਦਾ ਅਸਰ ਵੱਧ ਅਤੇ ਉਹਦਾ ਅਸਰ ਨਹੀਂ ਸੀ? ਸ਼ੁਕਲਾ ਦੇ ਬਿਆਨ ਨੇ ਅਦਾਲਤ ਵਿੱਚ ਭਾਵਨਾਵਾਂ ਨੂੰ ਠੇਸ ਪਹੁੰਚਾਈ ਤਾਂ ਮੁਕੱਦਮਾ ਸ਼ੁਰੂ ਹੋ ਗਿਆ, ਜਦੋਂ ਕਿ ਭਾਜਪਾ ਸੰਸਦ ਦੁਬੇ ਦੁਆਰਾ ਚੀਫ਼ ਜਸਟਿਸ ਉੱਤੇ ਲਗਾਏ ਗਏ ਦੋਸ਼ਾਂ ਨੂੰ ਮਾਨਹਾਨੀ ਦੇ ਯੋਗ ਵੀ ਨਹੀਂ ਮੰਨਿਆ ਗਿਆ। ਸੋ ਇਹ ਚੀਜ਼ਾਂ ਵੀ ਕਿਤੇ ਇਹ ਧਿਆਨ ਕਰਦੀਆਂ ਕਿ ਕਿਤੇ ਸਰਕਾਰੀ ਧਿਰ ਨੂੰ ਦੇਖ ਕੇ ਤਾਂ ਨਹੀਂ ਕਾਰਵਾਈ ਹੁੰਦੀ, ਕਿ ਇਸ ਲਈ ਇਹਦਾ ਬਚਾਅ ਕਿਉਂ ਜਾਂ ਕਿਹਨੇ ਕਰਾਇਆ? ਇਹ ਸਵਾਲ ਨਹੀਂ ਉੱਠਣੇ ਚਾਹੀਦੇ ਹੁੰਦੇ। ਅਦਾਲਤਾਂ ਨੂੰ ਇਸ ਗੱਲਾਂ ਦੇ ਉੱਤੇ ਹੋਰ ਧਿਆਨ ਦੇਣ ਦੀ ਲੋੜ ਹੈ ਕਿ ਅਜਿਹੇ ਕਾਲਮ ਕਿਉਂ ਲਿਖਣੇ ਪੈਣ। ਇਸ ਲਈ ਮੈਨੂੰ ਲੱਗਿਆ ਇਹ ਸਾਂਝਾ ਕਰਨਾ ਜ਼ਰੂਰੀ ਹੈ ਕਿ ਇਹ ਪਿੱਲਰ ਵੀ ਕਿਤੇ ਹਿੱਲ ਤਾਂ ਨਹੀਂ ਰਿਹਾ ਸਾਡਾ।
ਬਹੁਤ ਵਾਜਿਬ ਸਵਾਲ ਹੈ ਦੀਪਕ ਜੀ, ਤੁਹਾਡਾ ਸਮਾਂ ਦੇਣ ਲਈ, ਖਬਰਾਂ ਸਾਂਝੀਆਂ ਕਰਨ ਲਈ ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮਚ।
ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ।